ਸਤਨਾਮ ਸ੍ਰੀ ਵਾਹਿਗੁਰੂ ਜੀਓ ਰਾਗ ਗੌੜੀ ਚੇਤੀ ਦੇਖੋ ਪਾਈ ਗਿਆਨ ਕੀ ਆਈ ਆਂਦੀ ਸਭ ਹੈ ਉਡਾਨੀ ਪਰਮ ਕੀ ਟਾਟੀ ਰਹਿਣਾ ਮਾਇਆ ਬਾਂਦੀ ਰਹਾਓ ਦੁਚਿੱਤੇ ਕੀ ਦੋਏ ਥੂਨ ਗਿਰਾਨੀ ਮੋਹੇ ਬਲੇਡਾ ਟੂਟਾ ਤਿਸਨਾ ਛਾਨ ਭਰੀ ਧਰ ਉਪਰ ਦੁਰਮਤ ਭਾਂਡਾ ਫੂਟਾ ਆਂਦੀ ਪਾਛੇ ਜੋ ਜਲ ਵਰਖੈ ਤਹ ਤੇਰਾ ਜਨ ਪੀਨਾ ਕਹੇ ਕਬੀਰ ਮਨ ਪਿਆ ਪ੍ਰਗਾਸਾ ਉਦੈ ਪਾਨ ਜਬ ਚੀਨਾ ਆਂਦੀ ਪਾਛੇ ਜੋ ਜਲ ਵਰਖੈ ਤਹ ਤੇਰਾ ਜਨ ਪੀਨਾ ਕਹੇ ਕਬੀਰ ਮਨ ਪਿਆ ਪ੍ਰਗਾਸਾ ਉਦੈ ਪਾਨ ਜਬ ਚੀਨਾ ਰਾ ਗੌੜੀ ਚੇਤੀ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਭੈ ਉਡਾਨੀ ਪਰਮ ਕੀ ਟਾਟੀ ਰਹਿਣਾ ਮਾਇਆ ਬਾਂਦੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਆਪ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ ਉੱਥੇ ਹਮੇਸ਼ਾ ਲਈ ਸੁਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਬਾਣੀ ਉਚਾਰਨ ਕੀਤੀ। ਉਸੇ ਬਾਣੀ ਨੂੰ ਪੰਜਵੇਂ ਸਰੂਪ ਦੇ ਵਿੱਚ ਇੱਕ ਥਾਂ ਸੰਗ੍ਰਹਿ ਕਰਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਤਿਆਰ ਕੀਤੀ। ਕਲਗੀਧਰ ਦਸ਼ਮੇਸ਼ ਪਿਤਾ ਸਾਹਿਬ ਕਮਾਲ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਉਸੇ ਪਾਵਨ ਬੀੜ ਦੇ ਅੰਦਰ ਨੌਵੇਂ ਪਾਤਸ਼ਾਹ ਦੀ ਬਾਣੀ ਚੜ੍ਹਾ ਕੇ ਉਸ ਨੂੰ ਸੰਪੂਰਨਤਾ ਪ੍ਰਦਾਨ ਕੀਤੀ। ਜਿੱਥੇ ਕਲਗੀਧਰ ਪਾਤਸ਼ਾਹ ਸਾਬੋ ਕੀ ਤਲਵੰਡੀ ਤਖ਼ਤ ਸ਼੍ਰੀ ਦਮਦਮਾ ਸਾਹਿਬ ਗੁਰੂ ਕਾਂਸ਼ੀ ਵਿਖੇ ਰੋਜ਼ਾਨਾ ਬਾਣੀ ਉਚਾਰਨ ਕਰਦੇ, ਉਨੀ ਬਾਣੀ ਨੂੰ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨਾਲ ਦੀ ਨਾਲ ਲਿਖਦੇ। ਫਿਰ ਸ਼ਾਮ ਦੇ ਸਮੇਂ ਗੁਰਬਾਣੀ ਦੀ ਕਥਾ ਹੁੰਦੀ। ਇੱਕ ਤਾਂ ਸਿੰਘਾਂ ਨੂੰ, ਸਰਬੱਤ ਸੰਗਤਾਂ ਨੂੰ ਗੁਰਮਤਿ ਗਿਆਨ ਦੀ ਸੋਝੀ ਪ੍ਰਾਪਤ ਹੁੰਦੀ, ਦੂਸਰਾ ਉਸਦੇ ਨਾਲ ਨਾਲ ਗੁਰਬਾਣੀ ਦੀਆਂ ਲਗਾਂ ਮਾਤਰਾਂ ਦੀ, ਪਾਠਾਂ ਦੀ, ਬਿਸਰਾਮਾਂ ਦੀ ਸੁਧਾਈ ਵੀ ਹੁੰਦੀ। ਇਸ ਢੰਗ ਦੇ ਨਾਲ ਕਲਗੀਧਰ ਪਾਤਸ਼ਾਹ ਨੇ ਲੜੀਵਾਰ ਕਥਾ ਦੀ ਪ੍ਰਾਰੰਭਤਾ ਕੀਤੀ। ਸੋ ਆਪ ਸੰਗਤਾਂ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ, ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸੁਣਿਆ ਹੈ। ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਭਗਤ ਜੀ ਨੇ ਪ੍ਰਚੰਡ ਗਿਆਨ ਦੀ ਹਨੇਰੀ ਦੇ ਨਾਲ ਤੁਲਨਾ ਕੀਤੀ ਹੈ। ਜਦੋਂ ਮਨੁੱਖ ਭਗਤੀ ਕਰਦਾ ਹੈ, ਸਿਮਰਨ ਕਰਦਾ ਹੈ, ਸਿਮਰਨ ਕਰਦਿਆਂ ਭਗਤੀ ਕਰਦਿਆਂ ਕਰਦਿਆਂ ਗਿਆਨ ਦੀ ਅਵਸਥਾ 'ਤੇ ਪਹੁੰਚ ਜਾਂਦਾ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਬਚਨ ਹਨ, ਗਿਆਨ ਖੰਡਮੈ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਟ ਆਨੰਦ। ਗਿਆਨ ਖੰਡ ਦੇ ਅੰਦਰ ਪ੍ਰਚੰਡ ਗਿਆਨ ਇਸ ਤਰ੍ਹਾਂ ਜਾਗਦਾ ਹੈ ਜਿਵੇਂ ਕੋਈ ਤੂਫਾਨ ਉੱਠ ਕੇ ਖੜਾ ਹੋ ਜਾਵੇ। ਜਿਵੇਂ ਅਕਸਰ ਅਸੀਂ ਵੀ ਦੇਖਦੇ ਹਾਂ, ਕਈ ਵਾਰੀ ਬਹੁਤ ਝੱਖੜ ਝੁੱਲਦੇ ਨੇ, ਤੇਜ਼ ਹਨੇਰੀਆਂ ਵਗਦੀਆਂ ਨੇ, ਜਿਨ੍ਹਾਂ ਦੇ ਨਾਲ ਕਈ ਵਾਰੀ ਛੰਨਾਂ ਵੀ ਉੱਡ ਜਾਂਦੀਆਂ ਹੈ, ਸ਼ੈੱਡ ਵੀ ਉੱਡ ਜਾਂਦੇ ਹਨ, ਕਈ ਵਾਰੀ ਦਰਖਤ ਵੀ ਉਖੜ ਜਾਂਦੇ ਹਨ। ਜਦੋਂ ਵੀ ਹਨੇਰੀ ਤੂਫਾਨ ਆਉਂਦਾ ਹੈ, ਕੁਝ ਨਾ ਕੁਝ ਨੁਕਸਾਨ ਜ਼ਰੂਰ ਹੀ ਕਰਦਾ ਹੈ। ਕੁਦਰਤ ਦਾ ਇੱਕ ਨਿਯਮ ਹੈ, ਪਹਿਲਾਂ ਗਰਮੀ ਪੈਂਦੀ ਹੈ, ਵੱਟ ਪੈਂਦਾ ਹੈ, ਉਸ ਤੋਂ ਬਾਅਦ ਤੂਫਾਨ ਜਾਂ ਹਨੇਰੀ ਦੀ ਵਾਰੀ ਆਉਂਦੀ ਹੈ, ਉਸ ਤੂਫਾਨ ਤੋਂ ਪਿੱਛੋਂ ਫਿਰ ਮੀਂਹ ਵੀ ਆਉਂਦਾ ਹੈ। ਜਿਹੜਾ ਹਨੇਰੀ ਦੇ ਪਿੱਛੋਂ ਮੀਂਹ ਪੈਂਦਾ ਹੈ, ਉਹ ਆਕਾਸ਼ ਦੇ ਵਿੱਚ ਜਿੰਨਾ ਵੀ ਹਨੇਰੀ ਦਾ ਗਰਦਾ ਗੁਬਾਰ ਚੜਿਆ ਹੁੰਦਾ ਹੈ, ਅਤੇ ਧਰਤੀ ਉੱਪਰ ਬਿਰਸ਼ਾਂ ਦੇ ਉੱਪਰ ਵੀ ਜੋ ਉਸ ਹਨੇਰੀ ਦੇ ਕਾਰਨ ਮਿੱਟੀ ਘੱਟਾ ਭਰ ਜਾਂਦਾ ਹੈ, ਵਰਖਾ ਦਾ ਜਲ, ਮੀਂਹ ਦਾ ਜਲ ਉਸ ਨੂੰ ਧੋ ਕੇ ਸਾਫ਼ ਕਰ ਦਿੰਦਾ ਹੈ। ਮੀਂਹ ਦੇ ਕਾਰਨ ਵਾਤਾਵਰਨ ਇੰਨਾ ਸਵੱਛ ਹੋ ਜਾਂਦਾ ਹੈ ਕਿ ਸਾਰੇ ਪਾਸੇ ਬਹੁਤ ਦੂਰ ਦੂਰ ਤੱਕ ਸਫਾਈ ਹੀ ਸਫਾਈ ਨਜ਼ਰ ਆਉਂਦੀ ਹੈ। ਲਓ ਹੁਣ ਭਗਤ ਕਬੀਰ ਜੀ ਉਸ ਹਨੇਰੀ ਦੀ ਉਦਾਹਰਣ ਦੇ ਕੇ ਗਿਆਨ ਦੀ ਪ੍ਰਬਲ ਅਵਸਥਾ ਦਾ ਜ਼ਿਕਰ ਕਰ ਰਹੇ ਹਨ। ਇਹ ਸ਼ਬਦ ਭਗਤ ਕਬੀਰ ਜੀ ਨੇ ਉਸ ਵੇਲੇ ਹੀ ਉਚਾਰਨ ਕੀਤਾ ਹੈ। ਇੱਕ ਦਿਨ ਬਨਾਰਸ ਦੇ ਵਿੱਚ ਬਹੁਤ ਤੇਜ਼ ਹਨੇਰੀ ਆਈ ਹੈ, ਉਸ ਹਨੇਰੀ ਦੇ ਕਾਰਨ ਲੋਕਾਂ ਦੀਆਂ ਛੰਨਾਂ ਵੀ ਉੱਡ ਗਈਆਂ, ਭਗਤ ਕਬੀਰ ਜੀ ਦੀ ਵੀ ਛੰਨ ਉੱਡ ਗਈ ਅਤੇ ਹੋਰ ਵੀ ਕਾਫ਼ੀ ਮਾਤਰਾ ਦੇ ਵਿੱਚ ਨੁਕਸਾਨ ਹੋਇਆ, ਭਾਂਡੇ ਟਿੰਡੇ ਵੀ ਟੁੱਟ ਗਏ, ਮੀਂਹ ਵੀ ਆਇਆ ਅਤੇ ਭਗਤ ਕਬੀਰ ਜੀ ਉਸ ਵੇਲੇ ਇਹ ਸਾਰਾ ਕੁਦਰਤ ਦਾ ਨਜ਼ਾਰਾ ਵੇਖ ਰਹੇ ਸਨ ਅਤੇ ਉਸ ਕੁਦਰਤ ਦੇ ਨਜ਼ਾਰੇ ਨੂੰ ਵੇਖਦਿਆਂ ਹੋਇਆਂ ਅਤੇ ਜਿਹੜੇ ਆਤਮ ਗਿਆਨ ਦੇ ਅਭਲਾਖੀ ਜਗਿਆਸੂ ਲੋਕ ਸਨ, ਉਹਨਾਂ ਨੂੰ ਇਸ ਪਾਵਨ ਸ਼ਬਦ ਦੁਆਰਾ ਉਪਦੇਸ਼ ਦਿੱਤਾ। ਲਓ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ। ਇਹ ਰਾਗ ਗੌੜੀ ਚੇਤੀ, ਇਹ ਗੌੜੀ ਰਾਗ ਦੀ ਚੇਤੀ ਜਾਤੀ ਹੈ, ਜਿਵੇਂ ਪਿੱਛੇ ਗੌੜੀ ਗੁਆਰੇਰੀ ਆਈ ਸੀ ਔਰ ਇਹ ਹੁਣ ਗੌੜੀ ਰਾਗ ਦੀ ਚੇਤੀ ਜਾਤੀ ਵਿੱਚ ਭਗਤ ਜੀ ਨੇ ਸ਼ਬਦ ਉਚਾਰਨ ਕੀਤਾ। ਲਓ ਸੰਗਤਾਂ ਪ੍ਰੇਮ ਦੇ ਨਾਲ ਇਹਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਰਾਗ ਗੌੜੀ ਚੇਤੀ ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੈ ਉਡਾਨੀ ਭਰਮ ਕੀ ਟਾਟੀ, ਰਹਿ ਨਾ ਮਾਇਆ ਬਾਂਦੀ ਰਾਉ।
ਇਹ ਹਨ ਪਹਿਲੀਆਂ ਆਰੰਭਕ ਪੰਕਤੀਆਂ ਔਰ ਇਹੀ ਕੇਂਦਰੀ ਸਿਧਾਂਤ ਨੂੰ ਪ੍ਰਗਟਾਉਣ ਵਾਲੀਆਂ ਪੰਕਤੀਆਂ ਹਨ। ਭਗਤ ਕਬੀਰ ਜੀ ਫਰਮਾਉਂਦੇ ਹਨ, ਗੁਰਮੁਖੋ ਦੇਖੋ ਭਾਈ, ਭਾਈ ਦੇਖੋ, ਨਿਗਾਹ ਮਾਰ ਕੇ ਦੇਖੋ, ਧਿਆਨ ਦੇ ਨਾਲ ਦੇਖੋ, ਜਿਵੇਂ ਆਹ ਇੱਕ ਹਨੇਰੀ ਆਈ ਹੈ, ਗਿਆਨ ਕੀ ਆਈ ਆਂਦੀ, ਇਸੇ ਤਰ੍ਹਾਂ ਗਿਆਨ ਦੀ ਵੀ ਹਨੇਰੀ ਆ ਰਹੀ ਹੈ। ਇਹਦਾ ਮਤਲਬ ਇਹ ਹੈ, ਜਦੋਂ ਕੋਈ ਪਰਮੇਸ਼ਰ ਦਾ ਪਿਆਰਾ ਜਪ ਤਪ ਸਾਧਨਾ ਕਰਦਾ ਹੈ, ਸੇਵਾ ਸਿਮਰਨ ਦੀ ਕਾਲ ਕਾਲਦਾ ਹੈ, ਫਿਰ ਇੱਕ ਦਿਨ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ, ਫਿਰ ਗਿਆਨ ਵੀ ਇਸ ਤਰ੍ਹਾਂ ਆਉਂਦਾ ਹੈ ਜਿਵੇਂ ਹਨੇਰੀ ਆਉਂਦੀ ਹੈ। ਭਗਤ ਕਬੀਰ ਜੀ ਫਰਮਾਉਂਦੇ ਨੇ, ਹੇ ਭਾਈ ਦੇਖੋ ਧਿਆਨ ਦੇ ਨਾਲ, ਜਿਵੇਂ ਬਾਹਰ ਹਨੇਰੀ ਆਈ ਹੈ, ਇੱਧਰ ਜਗਿਆਸੂ ਦੇ ਮਨ ਅੰਦਰ ਗਿਆਨ ਦੀ ਵੀ ਹਨੇਰੀ ਆਈ ਹੈ। ਉਸ ਗਿਆਨ ਦੀ ਹਨੇਰੀ ਨੇ ਕੀ ਕੀਤਾ ਹੈ? ਸਵੈ ਉਡਾਨੀ ਭ੍ਰਮਕੀ ਟਾਟੀ। ਟਾਟੀ ਦਾ ਅਰਥ ਹੈ ਜਿਹੜੇ ਉਹ ਪਰਦੇ ਕੱਖਕਾਨਿਆਂ ਦੇ ਕੁੱਲੀ ਦੇ ਆਲੇ ਦੁਆਲੇ ਲਾਏ ਹੁੰਦੇ ਨੇ, ਜਿਨ੍ਹਾਂ ਨੂੰ ਫਿਟਕੀਆਂ ਜੀਆਂ ਵੀ ਕਿਹਾ ਜਾਂਦਾ ਹੈ। ਸਵੈ ਉਡਾਨੀ ਭ੍ਰਮਕੀ ਟਾਟੀ, ਉਸ ਗਿਆਨ ਦੀ ਹਨੇਰੀ ਨੇ ਜਿਹੜੀਆਂ ਭਰਮ ਦੀਆਂ ਖਸ ਟਾਟੀਆਂ ਸਨ, ਫਿਟਕੀਆਂ ਸਨ, ਜਿਹੜੇ ਕੱਖਾਂ ਦੇ ਪੂਲਿਆਂ ਦੇ ਕੁਛ ਪਰਦੇ ਜੇ ਬਣਾਏ ਹੋਏ ਸਨ, ਸਭੈ ਉਡਾਨੀ, ਉਹਨਾਂ ਸਾਰਿਆਂ ਨੂੰ ਉਡਾ ਦਿੱਤਾ ਹੈ। ਰਹਿ ਨਾ ਮਾਇਆ ਬੰਧੀ, ਕਹਿੰਦੇ ਨੇ ਮਾਇਆ ਦੀ ਜਿਹੜੀ ਵਾਸ਼ਨਾ ਹੈ, ਮਾਇਆ ਦੀ ਤ੍ਰਿਸ਼ਨਾ ਨਾਲ ਇਹ ਭਰਮ ਦੀਆਂ ਫਿਟਕੀਆਂ ਨੂੰ ਬੰਨਿਆ ਹੋਇਆ ਸੀ, ਉਹ ਵੀ ਹੁਣ ਮਾਇਆ ਵੀ ਨਹੀਂ ਰਹੀ, ਮਾਇਆ ਦੀਆਂ ਰੱਸੀਆਂ ਵੀ ਟੁੱਟ ਗਈਆਂ ਨੇ, ਮਾਇਆ ਦੀਆਂ ਵਾਸ਼ਨਾਵਾਂ ਵੀ ਖਤਮ ਹੋ ਗਈਆਂ, ਭਰਮ ਦੀਆਂ ਫਿਟਕੀਆਂ ਵੀ ਉੱਡ ਗਈਆਂ ਨੇ, ਐਸੀ ਇਹ ਗਿਆਨ ਦੀ ਹਨੇਰੀ ਆਈ ਹੈ।
ਦੁਜਤੇ ਕੀ ਦੋਏ ਥੂਨ ਕਿਰਾਨੀ, ਮੋਹੇ ਪਲੇਟਾ ਟੂਟਾ।
ਰਹਾਉ ਬਸਰਾਮ ਦੇ ਕੇ ਭਗਤ ਜੀ ਅੱਗੇ ਫਰਮਾਉਂਦੇ ਹਨ ਬਈ ਜਿਵੇਂ ਛੰਨ ਦੇ ਹੇਠਾਂ ਦੋ ਥੰਮੀਆਂ ਗੱਡੀਆਂ ਹੁੰਦੀਆਂ ਨੇ, ਹਨੇਰੀ ਦੇ ਕਾਰਨ ਜਦੋਂ ਛੰਨ ਉੱਡੀ ਉਹ ਥੰਮੀਆਂ ਵੀ ਡਿੱਗ ਪਈਆਂ। ਉਹਨਾਂ ਥੰਮੀਆਂ ਦੇ ਉੱਤੇ ਇੱਕ ਵੱਡਾ ਵਾਲਾ ਪਾਇਆ ਹੁੰਦਾ, ਇੱਕ ਸ਼ਤੀਰ ਜਿਹਾ ਪਾਇਆ ਹੁੰਦਾ, ਜਿਹਦੇ ਆਸਰੇ ਉਹ ਛੰਨ ਖੜੀ ਹੁੰਦੀ ਹੈ। ਲੋ ਭਗਤ ਜੀ ਕਹਿੰਦੇ ਨੇ ਜਦੋਂ ਗਿਆਨ ਦੀ ਹਨੇਰੀ ਆਈ, ਉਸਨੇ ਦੁਚਿੱਤੇ ਕੀ ਦੋਏ ਥੂਨ ਕਰਾਨੀ, ਜਿਹੜਾ ਦੁਚਿੱਤਾ ਭਾਵ ਸੀ, ਦੁਬਦਾ ਭਾਵ ਸੀ, ਇਹ ਮਾਨੋ ਦੋ ਥੰਮੀਆਂ ਸਨ, ਇਹਨਾਂ ਨੂੰ ਵੀ ਸੁੱਟ ਦਿੱਤਾ। ਕਿਉਂਕਿ ਸਾਡੇ ਮਨ ਦੇ ਵਿੱਚ ਦੋ ਕਿਸਮ ਦੀ ਵਿਚਾਰਧਾਰਾ ਚੱਲਦੀ ਹੈ, ਕਈ ਵਾਰੀ ਸਾਡੇ ਮਨ ਦੇ ਵਿੱਚ ਚੰਗੇ ਖਿਆਲ ਪੈਦਾ ਹੁੰਦੇ ਨੇ, ਕਈ ਵਾਰੀ ਮਾੜੇ ਵੀ ਹੁੰਦੇ ਨੇ। ਕਈ ਵਾਰੀ ਅਸੀਂ ਸੋਚਦੇ ਹਾਂ ਗੁਰਦੁਆਰੇ ਜਾਣਾ ਹੈ, ਸੇਵਾ ਕਰਨੀ ਹੈ, ਪਰ ਦੂਜੇ ਪਾਸੇ ਕਈ ਵਾਰੀ ਮਨ ਵਿੱਚ ਖਿਆਲ ਆਉਂਦਾ, ਚਲੋ ਅੱਜ ਗੁਰਦੁਆਰੇ ਕੀ ਜਾਣਾ, ਘਰੇ ਹੀ ਟੈਲੀਵਿਜ਼ਨ ਦੇਖਾਂਗੇ, ਕੋਈ ਨਾਟਕ ਦੇਖਾਂਗੇ, ਇਸ ਤਰ੍ਹਾਂ ਸਮਾਂ ਪਾਸ ਹੋ ਜਾਵੇਗਾ। ਕਈ ਵਾਰੀ ਮਨ ਦੇ ਵਿੱਚ ਖਿਆਲ ਆਉਂਦਾ ਹੈ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜਾਂਗੇ, ਤੇ ਫਿਰ ਦੂਸਰੇ ਪਲ ਮਨ ਵਿੱਚ ਖਿਆਲ ਆਉਂਦਾ ਹੈ ਚਲੋ ਅੱਜ ਉੱਠ ਕੇ ਕੀ ਲੈਣਾ, ਅੱਜ ਸੌਂ ਹੀ ਲੈਂਦੇ ਹਾਂ, ਆਰਾਮ ਕਰਦੇ ਹਾਂ, ਚਲੋ ਨਿਤਨੇ ਫਿਰ ਦੇਖੀ ਜਾਊਗੀ। ਇਹ ਦੁਬਦਾ ਭਾਵ ਸਾਡੇ ਮਨ ਦੇ ਵਿੱਚ 24 ਘੰਟੇ ਬਣਿਆ ਰਹਿੰਦਾ, ਚੰਗੀ ਮਾੜੀ ਵਿਚਾਰਧਾਰਾ ਸਾਡੇ ਅੰਦਰ ਚੱਲਦੀ ਰਹਿੰਦੀ ਹੈ। ਇਸ ਦੁਬਦਾ ਨੇ ਸਾਡੇ ਸਾਰਿਆਂ ਨੂੰ ਹੀ ਕਮਲਾ ਕੀਤਾ ਹੋਇਆ। ਹਜ਼ੂਰ ਦੀ ਬਾਣੀ ਹੈ, ਦੁਬਦਾ ਬੌਰੀ ਮਨ ਬੋਰਾਇਆ, ਝੂਠੇ ਲਾਲਚ ਜਨਮ ਗਵਾਇਆ, ਦੁਚਿੱਤੇ ਕੀ ਦੋਏ ਥੂਨ ਗਰਾਨੀ। ਇਹ ਕੰਮ ਕਰੀਏ ਜਾਂ ਨਾ ਕਰੀਏ, ਇਹ ਦੁਬਦਾ ਹੈ। ਜੇ ਤੇ ਬੰਦਾ ਇੱਕ ਦ੍ਰਿੜ ਫੈਸਲਾ ਕਰ ਲਵੇ ਇਹ ਕੰਮ ਕਰਨਾ ਹੀ ਹੈ, ਫਿਰ ਦੁਬਦਾ ਖਤਮ ਹੋ ਜਾਂਦੀ ਹੈ। ਜੇ ਬੰਦਾ ਆਖੇ ਆਹ ਕਰ ਲਵਾਂ ਕਿ ਨਾ ਕਰਾਂ, ਫਿਰ ਕੁਝ ਵੀ ਨਹੀਂ ਹੁੰਦਾ। ਇਹ ਜਿਹੜੀਆਂ ਦੁਚਿੱਤੇ ਭਾਵ ਦੀਆਂ, ਦੁਬਦਾ ਦੇ ਭਾਵ ਦੀਆਂ ਦੋ ਥੂਨੀਦਾਰ ਥੰਮੀਆਂ ਸਨ, ਗੱਡੀਆਂ ਇਹ ਵੀ ਡਿੱਗ ਪਈਆਂ ਨੇ, ਮੋਹ ਬਲੇਂਡਾ ਟੂਟਾ, ਤੇ ਜਿਹੜਾ ਮੋਹ ਦਾ ਬਲੇਡਾ ਲੰਬਾ ਤੇ ਵੱਡਾ ਵਾਲਾ ਪਾਇਆ ਹੋਇਆ ਸੀ, ਇੱਕ ਵੱਡਾ ਸ਼ਤੀਰ ਸੀ, ਉਹ ਵੀ ਟੁੱਟ ਗਿਆ ਹੈ।
ਤਿਸਨਾ ਛਾਨ ਭਰੀ ਧਾਰੀ ਉੱਪਰ ਦੁਰਮਤ ਭਾਂਡਾ ਫੁੱਟਾ।
ਲੋ ਭਗਤ ਜੀ ਫਰਮਾਉਂਦੇ ਨੇ ਜਿਹੜੀ ਇਹ ਤ੍ਰਿਸ਼ਨਾ ਦੀ ਛੰਨ ਸੀ, ਇਹ ਵੀ ਧਰਤੀ ਦੇ ਉੱਪਰ ਪਰਿਦਾਰਥ ਡਿੱਗ ਪਈ ਹੈ। ਤ੍ਰਿਸ਼ਨਾ ਦੀ ਛੰਨ ਵੀ ਹੁਣ ਧਰਤੀ ਉੱਪਰ ਡਿੱਗ ਪਈ ਹੈ, ਉਸ ਛੰਨ ਦੇ ਨਾਲ ਡਿੱਗਣ ਕਰਕੇ ਦੁਰਮਤ ਭਾਂਡਾ ਫੁੱਟਾ, ਜਿਹੜੇ ਹੇਠਾਂ ਕੋਈ ਮਿੱਟੀ ਦੇ ਭਾਂਡੇ ਪਏ ਹੋਏ ਸਨ ਉਹ ਵੀ ਟੁੱਟ ਫੁੱਟ ਗਏ। ਇਹਦਾ ਜਿਹੜਾ ਦੁਰਮਤ ਦਾ ਖੋਟੀ ਮਤ ਦਾ ਭਾਂਡਾ ਸੀ ਇਹ ਵੀ ਫੁੱਟ ਗਿਆ, ਭਾਵ ਉਹ ਖੋਟੀ ਮਤ ਜੋ ਸਾਨੂੰ ਖੋਟੇ ਪਾਸੇ ਲਾਉਂਦੀ ਸੀ। ਕਈ ਵਾਰੀ ਅਸੀਂ ਸੋਚਦੇ ਹਾਂ ਅੰਮ੍ਰਿਤ ਛਕ ਲਈਏ, ਬਾਣੀ ਪੜਿਆ ਕਰਾਂਗੇ, ਪਰ ਖੋਟੀ ਮਤ ਕਹਿੰਦੀ ਨਹੀਂ, ਹਾਲੇ ਪਾਰਟੀਆਂ 'ਤੇ ਜਾਣਾ ਪੈਂਦਾ, ਉੱਥੇ ਪੀਣੀ ਵੀ ਪੈ ਜਾਂਦੀ, ਇਸ ਲਈ ਨਹੀਂ, ਐਸਾ ਕੰਮ ਨਹੀਂ ਕਰਨਾ। ਕਈ ਕਹਿੰਦੇ ਨੇ ਹੁਣੇ ਮੂੰਹ ਬੰਦ ਕਰ ਲਈਏ, ਪਰ ਭਗਤ ਜੀ ਕਹਿੰਦੇ ਨੇ ਜਦੋਂ ਗਿਆਨ ਦੀ ਹਨੇਰੀ ਆਉਂਦੀ ਹੈ ਉਸ ਵੇਲੇ ਇਹ ਖੋਟੀ ਮਤ ਦਾ ਭਾਂਡਾ ਵੀ ਫੁੱਟ ਜਾਂਦਾ ਹੈ, ਭਾਵ ਇਹਦੇ ਨਾਲ ਖੋਟੀ ਮਤ ਨਾਸ ਹੋ ਜਾਂਦੀ ਹੈ।
ਆਂਦੀ ਪਾਛੇ ਜੋ ਜਲ ਵਰਖੈ ਤੈ ਤੇਰਾ ਜਨ ਭੀਨਾ।
ਲੋ ਭਗਤ ਜੀ ਕਹਿੰਦੇ ਨੇ ਪਹਿਲਾਂ ਹਨੇਰੀ ਆਉਂਦੀ ਹੈ, ਹਨੇਰੀ ਤੋਂ ਬਾਅਦ ਫਿਰ ਮੀਂਹ ਵੀ ਆਉਂਦਾ, ਆਂਦੀ ਪਾਛੇ ਜੋ ਜਲ ਵਰਖੈ। ਇੱਧਰ ਜਦੋਂ ਗਿਆਨ ਦੀ ਹਨੇਰੀ ਆਉਂਦੀ ਹੈ ਉਸ ਤੋਂ ਬਾਅਦ ਤੇ ਫਿਰ ਇੱਕ ਵਰਖਾ ਵੀ ਹੁੰਦੀ ਹੈ। ਉਹ ਵਰਖਾ ਕੀ ਹੈ? ਉਹ ਹੈ ਆਤਮਕ ਆਨੰਦ ਦੀ ਵਰਖਾ, ਜਾਂ ਉਸ ਵਾਹਿਗੁਰੂ ਦੇ ਨਾਮ ਬਾਣੀ ਦੇ ਅੰਮ੍ਰਿਤ ਰਸ ਦੀ ਵਰਖਾ। ਆਂਦੀ ਪਾਛੇ ਜੋ ਜਲ ਵਰਖਾ, ਇਸ ਗਿਆਨ ਦੀ ਹਨੇਰੀ ਪਿੱਛੋਂ ਜੋ ਆਤਮਕ ਆਨੰਦ ਦਾ ਅਥਵਾ ਉਸ ਵਾਹਿਗੁਰੂ ਦੇ ਨਾਮ ਰੂਪੀ ਅੰਮ੍ਰਿਤ ਜਲ ਦਾ ਜੋ ਮੀਂਹ ਵਰਸਦਾ ਹੈ, ਤਿਹ ਤੇਰਾ ਜਨ ਭੀਨਾ, ਇਹ ਪਾਠ ਤਿਹ ਕਰਨਾ। ਜਿੱਥੇ ਸਿਆਰੀ ਹੋਵੇ ਤੱਤੇ ਨੂੰ ਤਿਹ ਤਹਿ ਨੀ, ਤਿਹ ਤੇਰਾ ਜਨ ਭੀਨਾ, ਵੀ ਉਸ ਅੰਮ੍ਰਿਤ ਜਲ ਦੇ ਨਾਲ ਤੇਰਾ ਜਨ ਭਿੱਜ ਗਿਆ ਹੈ। ਇਹਦਾ ਮਤਲਬ ਇਹ ਹੈ ਜਦੋਂ ਛੰਨ ਉੱਡ ਗਈ, ਸਿਰ ਉੱਤੋਂ ਪਰਦਾ ਦੂਰ ਹੋ ਗਿਆ, ਛੱਤ ਉੱਡ ਗਈ, ਤਾਂ ਜਿਹੜਾ ਮੀਂਹ ਸਿੱਧਾ ਹੀ ਕਬੀਰ ਭਗਤ ਜੀ ਦੇ ਉੱਪਰ ਪੈਣ ਲੱਗ ਪਿਆ। ਹੁਣ ਸਾਰਾ ਸਰੀਰ ਉਸ ਵਰਖਾ ਦੇ ਜਲ ਵਿੱਚ ਭਿੱਜ ਗਿਆ ਹੈ, ਕੱਪੜੇ ਵੀ ਭਿੱਜ ਗਏ ਨੇ। ਭਗਤ ਜੀ ਕਹਿੰਦੇ ਨੇ ਇਸੇ ਤਰ੍ਹਾਂ ਜਦੋਂ ਗਿਆਨ ਦੀ ਹਨੇਰੀ ਪਿੱਛੋਂ ਨਾਮ ਬਾਣੀ ਦੇ ਅੰਮ੍ਰਿਤ ਜਲ ਦੀ ਵਰਖਾ ਹੁੰਦੀ ਹੈ, ਉਹਦੇ ਨਾਲ ਤੇਰਾ ਜਨ, ਤੇਰਾ ਦਾਸ ਹਮੇਸ਼ਾ ਲਈ ਭਿੱਜ ਜਾਂਦਾ ਹੈ। ਇਹ ਅੰਦਰੋਂ ਵੀ ਭਿੱਜ ਜਾਂਦਾ ਹੈ ਤੇ ਬਾਹਰੋਂ ਵੀ ਭਿੱਜ ਜਾਂਦਾ ਹੈ।
ਕਹੇ ਕਬੀਰ ਮਨ ਪਿਆ ਪ੍ਰਗਾਸਾ ਉਦੈ ਭਾਨ ਜਬ ਚੀਨਾ।
ਲੋ ਭਗਤ ਜੀ ਕਹਿੰਦੇ ਨੇ ਪਹਿਲਾਂ ਹਨੇਰੀ ਆਉਂਦੀ ਹੈ, ਫਿਰ ਮੀਂਹ ਵਰਸਦਾ ਹੈ, ਤੇ ਫਿਰ ਮੀਂਹ ਵੀ ਹਟ ਜਾਂਦਾ, ਆਕਾਸ਼ ਸਾਫ਼ ਹੋ ਜਾਂਦਾ ਹੈ, ਤੇ ਫਿਰ ਸੂਰਜ ਦਿਖਾਈ ਦਿੰਦਾ। ਭਗਤ ਕਬੀਰ ਜੀ ਕਹਿੰਦੇ ਨੇ ਉਦੈ ਭਾਨ ਜਬ ਚੀਨਾ, ਭਾਨ ਦਾ ਅਰਥ ਹੈ ਸੂਰਜ। ਜਦੋਂ ਸੂਰਜ ਉਦੇ ਹੋਇਆ ਵੇਖਿਆ, ਕਹਿ ਕਬੀਰ ਮਨ ਪਿਆ ਪ੍ਰਗਾਸਾ, ਭਗਤ ਕਬੀਰ ਜੀ ਕਹਿੰਦੇ ਨੇ ਮੇਰੇ ਮਨ ਦੇ ਵਿੱਚ ਵੀ ਦੈਵੀ ਗਿਆਨ ਦਾ ਪ੍ਰਕਾਸ਼ ਹੋ ਗਿਆ। ਇਹਦਾ ਮਤਲਬ ਇਹ ਹੈ ਜਿਵੇਂ ਹਨੇਰੀ ਪਿੱਛੋਂ ਮੀਂਹ ਆਉਂਦਾ, ਮੀਂਹ ਦੇ ਪਿੱਛੋਂ ਸੂਰਜ ਚੜ੍ਹਦਾ ਹੈ, ਤੇ ਸਾਰੇ ਪਾਸੇ ਚਾਨਣ ਹੀ ਚਾਨਣ ਦਿਖਾਈ ਦਿੰਦਾ ਹੈ। ਇਸੇ ਤਰ੍ਹਾਂ ਗਿਆਨ ਦੀ ਹਨੇਰੀ ਪਿੱਛੋਂ ਜਦੋਂ ਨਾਮ ਅੰਮ੍ਰਿਤ ਜਲ ਦੀ ਆਤਮਕ ਆਨੰਦ ਦੀ ਵਰਖਾ ਹੁੰਦੀ ਹੈ, ਉਸ ਤੋਂ ਬਾਅਦ ਉਹ ਵਾਹਿਗੁਰੂ ਪਰਮੇਸ਼ਰ ਨਮੋ ਸੂਰਜ ਸੂਰਜ, ਉਹ ਸੂਰਜ ਵਾਂਗੂ ਵਾਹਿਗੁਰੂ ਪਰਮੇਸ਼ਰ ਦੇ ਅਪਰੋਕਸ਼ ਗਿਆਨ ਦਾ ਜਦੋਂ ਸੂਰਜ ਉਦੇ ਹੁੰਦਾ ਹੈ, ਜਦੋਂ ਉਸ ਮਹਾਂ ਸੂਰਜਾਂ ਦੇ ਸੂਰਜ ਦੇ ਦੀਦਾਰ ਹੁੰਦੇ ਨੇ, ਫਿਰ ਗੁਰਸਿੱਖ ਦੇ ਮਨ ਦੇ ਵਿੱਚ ਦੈਵੀ ਗਿਆਨ ਦਾ, ਬ੍ਰਹਮ ਗਿਆਨ ਦਾ ਚਾਨਣ ਹੋ ਜਾਂਦਾ ਹੈ।
ਗੌੜੀ ਚੇਤੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਰ ਜਸ ਸੁਣੈ ਨਾ ਹਰ ਗੁਣ ਗਾਵੇ ਬਾਤ ਨਹੀਂ ਅਸਮਾਨ ਗਿਰਾਵੇ।
ਲਹੁਣ ਅੱਗੇ ਭਗਤ ਕਬੀਰ ਜੀ ਗੌੜੀ ਰਾਗ ਦੀ ਚੇਤੀ ਜਾਤੀ ਵਿੱਚ ਸ਼ਬਦ ਉਚਾਰਨ ਕਰ ਰਹੇ ਹਨ। ਆਰੰਭ ਦੇ ਵਿੱਚ ਮੰਗਲਾ ਚਰਨ ਕੀਤਾ ਹੈ। ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ, ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਇਹ ਜੋ ਅਗਲਾ ਸ਼ਬਦ ਹੈ ਇਹ ਭਗਤ ਕਬੀਰ ਜੀ ਦਾ ਇੱਕ ਅਹਿਮ ਸਿਧਾਂਤ ਪ੍ਰਗਟਾਉਣ ਵਾਲਾ ਸ਼ਬਦ ਹੈ। ਦੁਨੀਆਂ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਲੋਕ ਨੇ, ਗਿਆਨਵਾਨ ਘੱਟ ਨੇ, ਜਗਿਆਸੂ ਵਿਰਲੇ ਹਨ। ਇਸੇ ਤਰ੍ਹਾਂ ਜਿਹੜੇ ਵਿਸ਼ਈ ਨੇ ਉਹਨਾਂ ਦੀ ਤਾਦਾਦ ਬਹੁਤ ਹੈ, ਅਤੇ ਜਿਹੜੇ ਪਾਮਰ ਨੇ ਉਹਨਾਂ ਦਾ ਵੀ ਕੋਈ ਕਿਸੇ ਕਿਸਮ ਦਾ ਘਾਟਾ ਨਹੀਂ ਹੈ। ਇਹਦਾ ਮਤਲਬ ਇਹ ਆ ਜਿਹੜੇ ਚੰਗੇ ਬੰਦੇ ਨੇ ਉਹਨਾਂ ਦੀ ਬੜੀ ਘਾਟ ਹੈ, ਅਤੇ ਜਿਹੜੇ ਮਾੜੇ ਨੇ ਉਹਨਾਂ ਦੀਆਂ ਵੋਟਾਂ, ਉਹਨਾਂ ਦੀ ਗਿਣਤੀ ਬਹੁਤ ਵਧੇਰੇ ਹੈ। ਲੋਹਣ ਭਗਤ ਕਬੀਰ ਜੀ ਦੇ ਪਾਸ ਕੁਛ ਵਤੰਡਾਵਾਦੀ ਲੋਕ ਆਏ ਨੇ। ਮਹਾਂਪੁਰਖ ਵਿਚਾਰ ਦੱਸਦੇ ਸਨ, ਚਾਰ ਕਿਸਮ ਦੀ ਚਰਚਾ ਹੁੰਦੀ ਹੈ, ਹੇਤ, ਵਾਦ, ਜਲਪ ਅਤੇ ਵਤੰਡਾ। ਹੇਤ ਚਰਚਾ ਉਸ ਨੂੰ ਕਹਿੰਦੇ ਨੇ ਬਈ ਪ੍ਰੇਮ ਦੇ ਨਾਲ ਬੈਠ ਕੇ ਬਾਣੀ ਕੀਰਤਨ ਕਥਾ ਨੂੰ ਸੁਣਨਾ, ਜੋ ਉਪਦੇਸ਼ ਮਿਲਦਾ ਹੈ ਉਹਨੂੰ ਪੱਲੇ ਬੰਨ੍ਹ ਕੇ ਲੈ ਜਾਣਾ, ਇਹਨੂੰ ਹੇਤ ਚਰਚਾ ਕਹਿੰਦੇ ਨੇ। ਵਾਦ ਚਰਚਾ ਉਸ ਨੂੰ ਕਹਿੰਦੇ ਨੇ ਕੋਈ ਮੰਦੇ ਵਿੱਚ ਸਾਡੇ ਸਵਾਲ ਹੈ, ਉਹ ਅਸੀਂ ਕਿਸੇ ਮਹਾਂਪੁਰਖ ਨੂੰ ਬੇਨਤੀ ਕੀਤੀ, ਉਹਨੇ ਉਸਦਾ ਜਵਾਬ ਦੇ ਦਿੱਤਾ ਅਤੇ ਜਦੋਂ ਉਹਦਾ ਜਵਾਬ ਸੁਣ ਲਿਆ ਸਾਡੇ ਮਨ ਨੂੰ ਤਸੱਲੀ ਹੋ ਗਈ, ਸਾਡਾ ਮਨ ਸ਼ਾਂਤ ਹੋ ਗਿਆ। ਇਹਨੂੰ ਵਾਦ ਚਰਚਾ ਕਹਿੰਦੇ ਨੇ। ਤੀਸਰੀ ਹੁੰਦੀ ਜਲਪ ਚਰਚਾ। ਜਲਪ ਚਰਚਾ ਉਸ ਨੂੰ ਕਹਿੰਦੇ ਨੇ ਬਈ ਕਿਸੇ ਦੇ ਮਤ ਨੂੰ ਖੰਡਨ ਕਰਨ ਦੇ ਵਾਸਤੇ ਕਿਸੇ ਦੇ ਸਿਧਾਂਤ ਨੂੰ ਬਿਨਾਂ ਮਤਲਬ ਤੋਂ ਰੱਦ ਕਰੀ ਜਾਣਾ ਅਤੇ ਆਪਣੇ ਸਿਧਾਂਤ ਨੂੰ ਚਾਹੇ ਗਲਤ ਹੀ ਹੋਵੇ ਉਹਨੂੰ ਚੰਗਾ ਆਖੀ ਜਾਣਾ, ਇਹਨੂੰ ਜਲਪ ਚਰਚਾ ਕਹਿੰਦੇ ਨੇ। ਅਤੇ ਜਿਹੜੀ ਵਤੰਡਾਵਾਦ ਉਸ ਨੂੰ ਕਹਿੰਦੇ ਹਨ ਬਈ ਨਾ ਤੇ ਕੋਈ ਆਪਣਾ ਸਿਧਾਂਤ ਹੋਣਾ ਅਤੇ ਨਾ ਹੀ ਦੂਜੇ ਦੀ ਕੋਈ ਗੱਲ ਮੰਨਣੀ, ਬਸ ਝਗੜਾ ਹੀ ਕਰਨਾ, ਗਾਲੀ ਗਲੋਚ ਕਰਨਾ, ਇਹਨੂੰ ਵਤੰਡਾਵਾਦ ਕਹਿੰਦੇ ਨੇ। ਹੁਣ ਕੁਝ ਲੋਕ ਇਹੋ ਜਿਹੇ ਵੀ ਨੇ ਦੁਨੀਆਂ ਦੇ ਵਿੱਚ ਜਿਨ੍ਹਾਂ ਨੇ ਆਪ ਕੋਈ ਭਲਾ ਕੰਮ ਕਰਨਾ ਹੀ ਨਹੀਂ, ਜੇ ਕੋਈ ਕਰਦਾ ਹੈ ਉਹਨੂੰ ਉਹ ਜਰ ਨਹੀਂ ਸਕਦੇ। ਉਹਨਾਂ ਦਾ ਸੁਭਾਅ ਹੁੰਦਾ ਜਿਵੇਂ ਸੂਰ ਦਾ ਸੁਭਾਅ ਹੁੰਦਾ ਹੈ, ਉਹ ਬਿਸਟਾ ਹੀ ਖਾ ਕੇ ਖੁਸ਼ ਹੁੰਦਾ। ਕੁੱਤੇ ਦਾ ਸੁਭਾਅ ਹੁੰਦਾ, ਉਹ ਵੀ ਜੂਠਾਂ ਦੇ ਵਿੱਚ ਮੂੰਹ ਪਾਉਂਦਾ ਫਿਰਦਾ। ਕਾਂ ਦਾ ਸੁਭਾਅ ਹੁੰਦਾ, ਉਹ ਵੀ ਗੋਬਰ ਨੂੰ ਫਰੋਲਦਾ ਹੈ, ਗੰਦਗੀ ਵਿੱਚ ਚੁੰਝ ਪਾਉਂਦਾ ਹੈ। ਕੁਝ ਐਸੇ ਲੋਕ ਹੁੰਦੇ ਨੇ ਜਿਨ੍ਹਾਂ ਦੇ ਮੂੰਹੋਂ ਸਵਾਏ ਨਿੰਦਿਆ ਤੋਂ, ਮਹਾਂਪੁਰਖਾਂ ਦੀ ਨਿੰਦਿਆ ਤੋਂ ਹੋਰ ਕੋਈ ਗੱਲ ਨਿਕਲਦੀ ਹੀ ਨਹੀਂ। ਉਹਨਾਂ ਦਾ ਸੁਭਾਅ ਹੀ ਐਸਾ ਬਣਿਆ ਹੁੰਦਾ ਹੈ ਜਿਵੇਂ ਸੂਰ ਗੰਦਗੀ ਖਾ ਕੇ ਖੁਸ਼ ਹੁੰਦਾ ਅਤੇ ਕੁੱਤਾ ਵੀ ਜੂਠ ਖਾ ਕੇ ਗੰਦਗੀ ਖਾ ਕੇ ਖੁਸ਼ ਹੁੰਦਾ ਅਤੇ ਕਾਂ ਕੁੱਤੇ ਵੀ ਗੰਦਗੀ ਫਰੋਲਦੇ ਰਹਿੰਦੇ ਨੇ। ਇਹ ਉਹਨਾਂ ਦਾ ਸੁਭਾਅ ਹੀ ਹੁੰਦਾ। ਹੁਣ ਕੁਝ ਐਸੇ ਵੀ ਲੋਕ ਨੇ ਜਿਨ੍ਹਾਂ ਨੇ ਨਾ ਤੇ ਆਪ ਕਦੇ ਅੰਮ੍ਰਿਤ ਵੇਲੇ ਉੱਠ ਕੇ ਰੱਬ ਦਾ ਨਾਂ ਲੈਣਾ ਅਤੇ ਨਾ ਹੀ ਪਾਠ ਕਰਨਾ, ਨਾ ਹੀ ਸੇਵਾ ਕਰਨੀ ਹੈ ਅਤੇ ਨਾ ਹੀ ਸੰਗਤ ਵਿੱਚ ਆਉਣਾ, ਪਰ ਜਦੋਂ ਤੁਸੀਂ ਉਹਨਾਂ ਨਾਲ ਗੱਲ ਕਰੋ ਅਤੇ ਗੱਲਾਂ ਦੇ ਨਾਲ ਅਸਮਾਨ ਨੂੰ ਵੀ ਢਾਉਂਦੇ ਨੇ, ਗੱਲਾਂ ਦੇ ਵਿੱਚ ਕਿਸੇ ਨੂੰ ਵਾਰੇ ਨਹੀਂ ਆਉਣ ਦਿੰਦੇ, ਆਪਣੇ ਆਪ ਨੂੰ ਬਹੁਤ ਵੱਡੇ ਵਿਦਵਾਨ ਸਮਝਦੇ ਨੇ, ਆਪਣੇ ਆਪ ਨੂੰ ਕਹਿੰਦੇ ਅਸੀਂ ਬੜੇ ਤਰਕਸ਼ੀਲ ਹਾਂ, ਅਸੀਂ ਬੜੇ ਆਲੋਚਕ ਹਾਂ। ਫਿਰ ਉਹਨਾਂ ਦਾ ਸੁਭਾਅ ਹੁੰਦਾ ਜਿਹੜੇ ਵੱਡੇ ਵੱਡੇ ਮਹਾਂਪੁਰਖ ਹੋਏ ਨੇ ਉਹਨਾਂ ਦੇ ਉੱਤੇ ਵੀ ਚਿੱਕੜ ਸੁੱਟੀ ਜਾਂਦੇ ਨੇ। ਆ ਪਿੱਛੇ ਜੇ ਕਾਲਾ ਅਫਗਾਨਾ, ਉਹਦੀ ਐਸੀ ਇੱਕ ਲਾਬੀ ਹੈ ਜੋ ਗੁਰਮਤ ਵਿਚਾਰਧਾਰਾ ਦੇ ਬਿਲਕੁਲ ਉਲਟ ਚੱਲ ਰਹੇ ਨੇ, ਔਰ ਉਹਨਾਂ ਨੇ ਜਿਹੜੇ ਮਹਾਂਪੁਰਖਾਂ ਨੇ ਮਹਾਨ ਗੁਰਮਤ ਪ੍ਰਚਾਰ ਕੀਤਾ, ਮਹਾਨ ਪਰਉਪਕਾਰ ਕੀਤੇ, ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਅਤੇ ਅਣਗਿਣਤ ਲੋਕਾਂ ਨੂੰ ਗੁਰਮਤ ਦੇ ਪੰਧੀ ਬਣਾਇਆ ਅਤੇ ਬੇਅੰਤ ਗੁਰਸਿੱਖਾਂ ਨੂੰ ਗੁਰਬਾਣੀ ਪੜ੍ਹਾਈ, ਗੁਰਬਾਣੀ ਦਾ ਪ੍ਰਚਾਰ ਸਿਖਾਇਆ, ਗੁਰਬਾਣੀ ਦੇ ਕੀਰਤਨ ਨੂੰ ਸਿਖਾਇਆ, ਹੋਰ ਬੇਅੰਤ ਪਰਉਪਕਾਰ ਕੀਤੇ ਅਤੇ ਉਹਨਾਂ ਦੇ ਵੀ ਚਿੱਕੜ ਸੁੱਟਣ ਤੋਂ ਬਾਜ਼ ਨਹੀਂ ਆਏ। ਕੌਮ ਦੀ ਮਹਾਨ ਹਸਤੀ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸੂਆਣੀ ਵਾਲੇ, ਜਿਨ੍ਹਾਂ ਨੇ ਮਾਲਵੇ ਦੀ ਧਰਤੀ ਵਿੱਚ ਸਿੱਖੀ ਦਾ ਬੇਬਹਾ ਪ੍ਰਚਾਰ ਕੀਤਾ ਔਰ ਉਹਨਾਂ 'ਤੇ ਵੀ ਚਿੱਕੜ ਸੁੱਟ ਦਿੱਤਾ। ਪੰਥ ਰਤਨ ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖ, ਉਹਨਾਂ 'ਤੇ ਵੀ ਚਿੱਕੜ ਸੁੱਟ ਦਿੱਤਾ। ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੂੰ ਵੀ ਮਾੜਾ ਕਹਿ ਦਿੱਤਾ। ਸ਼੍ਰੀਮਾਨ ਸੰਤ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲਿਆਂ ਨੂੰ ਵੀ ਕਹਿ ਦਿੱਤਾ, ਉਹ ਵੀ ਇੱਕ ਪਖੰਡੀ ਨੇ। ਗੱਲ ਕਿ ਜਿਹੜਾ ਵੀ ਮਹਾਂਪੁਰਖ ਜੀ ਦਾ ਕੌਮ ਦੇ ਵਿੱਚ ਮਾਨ ਸਨਮਾਨ ਬਣਿਆ ਹੋਇਆ ਸੀ, ਉਹਨਾਂ ਸਾਰਿਆਂ ਨੂੰ ਹੀ ਉਹਨਾਂ ਨੇ ਰੱਦ ਕਰ ਦਿੱਤਾ ਵੀ ਇਹ ਸਾਰੇ ਹੀ ਗੁਰੂ ਘਰ ਦੇ ਗੁਰਮਤ ਦੇ ਜਿਵੇਂ ਵਿਰੋਧੀ ਹੁੰਦੇ ਨੇ। ਭਗਤ ਕਬੀਰ ਜੀ ਦੇ ਸਮੇਂ ਵੀ ਇਹੋ ਜਿਹੇ ਲੋਕ ਸਨ, ਗੁਰੂ ਕਾਲ ਦੇ ਸਮੇਂ ਵੀ ਇਹੋ ਜਿਹੇ ਲੋਕ ਸਨ ਅਤੇ ਭਗਤ ਕਬੀਰ ਜੀ ਦੇ ਪਾਸ ਹੁਣ ਇਹੋ ਜਿਹੇ ਵਤੰਡਾਵਾਦੀ ਲੋਕ ਆ ਗਏ ਨੇ ਜਿਨ੍ਹਾਂ ਦਾ ਆਪਣਾ ਕੋਈ ਸਿਧਾਂਤ ਨਹੀਂ ਹੈ, ਕੋਈ ਆਪਣਾ ਮਤ ਹੈ ਨਹੀਂ ਹੈ ਅਤੇ ਦੂਜਿਆਂ ਦਾ ਵੀ ਰਹਿਣ ਨਹੀਂ ਦੇਣਾ। ਇਹੋ ਜਿਹੇ ਨਾਸਤਕ ਵਿਚਾਰਧਾਰਾ ਦੇ ਲੋਕ ਆਏ ਨੇ ਜਿਨ੍ਹਾਂ ਦਾ ਹਮੇਸ਼ਾ ਕੰਮ ਉਲਟਾ ਸੋਚਣਾ ਹੀ ਹੁੰਦਾ ਹੈ। ਉਹਨਾਂ ਦੇ ਪ੍ਰਥਾਈ ਭਗਤ ਕਬੀਰ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਹੈ, ਰਹਾਉ ਦੀਆਂ ਪੰਕਤੀਆਂ ਹਨ, ਐਸੇ ਲੋਗਨ ਸਿਉਂ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿੰਨ ਤੇ ਸਦਾ ਡਰਾਨੇ ਰਹੀ ਹੈ, ਰਹਾਉ। ਇਹਨਾਂ ਸਿਧਾਂਤਰੂ ਪੰਕਤੀਆਂ ਵਿੱਚ ਭਗਤ ਕਬੀਰ ਜੀ ਕਹਿੰਦੇ ਨੇ, ਇਹੋ ਜਿਹੇ ਜਿਹੜੇ ਲੋਕ ਨੇ, ਵਤੰਡਾਵਾਦੀ ਨੇ, ਗੁਰੂ ਘਰ ਦੇ ਮਹਾਂਪੁਰਖਾਂ ਦੇ ਨਿੰਦਕ ਨੇ, ਜਿਨ੍ਹਾਂ ਦਾ ਕੰਮ ਹੈ ਆਲੋਚਨਾ ਕਰਨੀ, ਹਰ ਕੰਮ ਤੇ ਤਰਕ ਕਰੀ ਜਾਣੀ, ਬਾਣੀ ਤੇ ਵੀ ਤਰਕ ਕਰੀ ਜਾਣੀ, ਰਹਿਤ ਮਰਜ਼ਾਦਾ ਤੇ ਵੀ ਤਰਕ ਕਰੀ ਜਾਣੀ, ਮਹਾਂਪੁਰਖਾਂ ਨੂੰ ਵੀ ਬੁਰਾ ਭਲਾ ਆਖੀ ਜਾਣਾ, ਤਖਤਾਂ ਨੂੰ ਵੀ ਬੁਰਾ ਭਲਾ ਆਖੀ ਜਾਣਾ, ਇਹ ਉਹਨਾਂ ਲੋਕਾਂ ਦਾ ਸੁਭਾਅ ਬਣਿਆ ਹੋਇਆ। ਐਸੇ ਲੋਕਾਂ ਸਿਉਂ ਕਿਆ ਕਹੀਏ, ਇਹੋ ਜਿਹੇ ਲੋਕਾਂ ਨੂੰ ਦੱਸੋ ਭਾਈ ਕੀ ਆਖੀਏ, ਭਾਵ ਜਿਨ੍ਹਾਂ ਦਾ ਕੋਈ ਗੁਰੂ ਪੀਰ ਹੈ ਹੀ ਨਹੀਂ, ਨਗੁਰੇ ਤੁਰੇ ਫਿਰਦੇ ਨੇ, ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿੰਨ ਤੇ ਸਦਾ ਡਰਾਨੇ ਰਹੀ ਹੈ, ਜੋ ਉਸ ਵਾਹਿਗੁਰੂ ਪਰਮੇਸ਼ਰ ਨੇ ਭਗਤੀ ਤੋਂ ਬਾਹਰ ਕਰ ਦਿੱਤੇ ਨੇ, ਭਾਵ ਉਹਨਾਂ ਦੇ ਭਾਗਾਂ ਵਿੱਚ ਭਗਤੀ ਨਹੀਂ ਹੈ। ਜੇ ਉਹਨਾਂ ਨੂੰ ਆਖੋ ਤੁਸੀਂ ਬਾਣੀ ਪੜ੍ਹੋ, ਕਹਿੰਦੇ ਬਾਣੀ ਪੜ੍ਹਨ ਦਾ ਕੀ ਫਾਇਦਾ ਹੈ, ਨਾਮ ਜਪੋ, ਨਾਮ ਜਪਣ ਦਾ ਕੀ ਫਾਇਦਾ ਹੈ। ਜੇ ਕੋਈ ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰਦਾ, ਭਜਨ ਸਿਮਰਨ ਕਰਦਾ ਹੈ, ਕਹਿੰਦੇ ਲੈ, ਇਹਨਾਂ ਆਪ ਸੌਂਦਾ ਤੇ ਇਹਨਾਂ ਲੋਕਾਂ ਨੂੰ ਸੌਣ ਦਿੰਦਾ, ਇਹ ਤੇ ਰੱਬ ਨੂੰ ਵੀ ਨਹੀਂ ਸੌਣ ਦਿੰਦਾ। ਬਸ ਇਹੋ ਜਿਹੀਆਂ ਗੱਲਾਂ ਕਰਨੀਆਂ, ਬਸ ਕਹਿਣ ਤੋਂ ਗੱਲ ਬਾਹਰ ਹੀ ਹੈ। ਭਗਤ ਜੀ ਕਹਿੰਦੇ ਨੇ, ਜੋ ਵਾਹਿਗੁਰੂ ਦੀ ਭਗਤੀ ਤੋਂ ਬਾਹਰ ਕਰ ਦਿੱਤੇ ਗਏ ਨੇ, ਜਿਨ੍ਹਾਂ ਦੇ ਭਾਗਾਂ ਵਿੱਚ ਭਗਤੀ ਨਹੀਂ ਹੈ, ਨਾ ਪਾਠ ਕਰ ਸਕਦੇ ਨੇ, ਨਾ ਸਿਮਰਨ ਕਰ ਸਕਦੇ ਨੇ, ਨਾ ਸੇਵਾ ਕਰ ਸਕਦੇ ਹਨ, ਤਿੰਨ ਤੇ ਸਦਾ ਡਰਾਨੇ ਰਹੀ ਹੈ, ਵੀ ਇਹੋ ਜਿਹੇ ਲੋਕਾਂ ਤੋਂ ਤਾਂ ਹਮੇਸ਼ਾ ਡਰਦੇ ਹੀ ਰਹਿਣਾ ਚੰਗਾ, ਭਾਵ ਇਹੋ ਜਿਹੇ ਲੋਕਾਂ ਤੋਂ ਦੂਰ ਹੀ ਰਹੋ, ਇਹੋ ਜਿਹੇ ਲੋਕਾਂ ਤੋਂ ਕਿਨਾਰਾ ਕਰਨਾ ਹੀ ਚੰਗਾ। ਇੱਕ ਥਾਂ ਤੇ ਭਗਤ ਕਬੀਰ ਜੀ ਦਾ ਹੋਰ ਵੀ ਸ਼ਲੋਕ ਆਇਆ ਹੈ, ਕਬੀਰ ਸਾਕਤ ਸੰਗ ਨਾ ਕੀਜੀਐ, ਦੂਰਹਿ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤਉ ਕਛੁ ਲਾਗੈ ਦਾਗ। ਉਹਨਾਂ ਦਾ ਜੀਵਨ ਤੇ ਕਾਲੇ ਭਾਂਡੇ ਵਰਗਾ ਹੈ, ਉਹਨਾਂ ਦਾ ਜੀਵਨ ਕਾਲੇ ਕੋਲੇ ਵਰਗਾ ਹੈ, ਉਹਨੂੰ ਜੇ ਹੱਥ ਲਾਉਂਗੇ ਜਾਂ ਕੱਪੜਾ ਛੋਹ ਜਾਵੇਗਾ, ਉਹਨੇ ਕਾਲ ਸਲਾਈ ਦੇਣੀ ਹੈ। ਇਸੇ ਲਈ ਇਹੋ ਜਿਹੇ ਲੋਕਾਂ ਤੋਂ ਬਚੋ, ਤਿੰਨ ਤੇ ਸਦਾ ਡਰਾਨੇ ਰਹੀਏ, ਭਗਤ ਜੀ ਦਾ ਉਪਦੇਸ਼ ਹੈ। ਲਓ ਆਰੰਭ ਤੋਂ ਉਹਨਾਂ ਦੀ ਹਾਲਤ ਕਿਹੋ ਜਿਹੀ ਹੈ ਬਿਆਨ ਕਰ ਰਹੇ ਹਨ।
ਹਰ ਜਨ ਸੁਣੈ ਨਾ ਹਰ ਗੁਣ ਗਾਵੈ, ਬਤ ਨਹੀਂ ਅਸਮਾਨ ਗਿਰਾਵੈ।
ਲੋ ਭਗਤ ਜੀ ਕਹਿੰਦੇ ਨੇ, ਉਹ ਇਹੋ ਜਿਹੇ ਲੋਕ ਨੇ, ਨਾ ਕਦੇ ਬੈਠ ਕੇ ਵਾਹਿਗੁਰੂ ਦਾ ਜਸ ਸੁਣਦੇ ਨੇ, ਜਿਵੇਂ ਆਪ ਸੰਗਤਾਂ ਬੈਠ ਕੇ ਬਾਣੀ ਕੀਰਤਨ ਕਥਾ ਸੁਣ ਰਹੇ ਹੋ, ਉਹ ਨਹੀਂ ਸੁਣਦੇ। ਕਦੇ ਸੰਗਤ ਵਿੱਚ ਬੈਠ ਕੇ ਕੀਰਤਨ ਨਹੀਂ ਸੁਣਦੇ, ਨਾ ਹਰਗੁਣ ਗਾਵੈ, ਤੇ ਨਾ ਹੀ ਬੈਠ ਕੇ ਉਹ ਕਦੇ ਵਾਹਿਗੁਰੂ ਦੇ ਗੁਣ ਆਪ ਗਾਉਂਦੇ ਨੇ। ਕਈ ਸੰਗਤ ਵਿੱਚੋਂ ਪ੍ਰੇਮੀ ਜਨ ਆਪ ਵੀ ਕੀਰਤਨ ਕਰਦੇ ਨੇ, ਨਾ ਉਹਨਾਂ ਨੇ ਕਦੇ ਕੀਰਤਨ ਕਰਨਾ ਹੈ ਤੇ ਨਾ ਹੀ ਬੈਠ ਕੇ ਸੁਣਨਾ ਹੁੰਦਾ। ਬਤਨ ਹੀ ਅਸਮਾਨ ਗਰਾਵੈ, ਬਸ ਜਦੋਂ ਦੀਵਾਨ ਦੀ ਸਮਾਪਤੀ ਹੁੰਦੀ ਹੈ ਤੇ ਸਟੇਜ ਤੇ ਆ ਕੇ ਖੜੇ ਹੋ ਜਾਂਦੇ ਨੇ, ਗੱਲਾਂ ਇਹੋ ਜਿਹੀਆਂ ਕਰਨਗੇ ਉੱਗਦੀਆਂ ਪਤਾਲ, ਤੇ ਗੱਲਾਂ ਦੇ ਨਾਲ ਹੀ ਅਸਮਾਨ ਨੂੰ ਹੇਠਾਂ ਸੁੱਟਣਗੇ। ਅਸੀਂ ਆਹ ਕਰ ਦਿਆਂਗੇ, ਉਹ ਕਰ ਦਿਆਂਗੇ, ਵਾਹ ਕਰ ਦਿਆਂਗੇ, ਬਸ ਗੱਲਾਂ ਦੇ ਨਾਲ ਅਸਮਾਨ ਨੂੰ ਵੀ ਥੱਲੇ ਢਾਉਣ ਦੀ ਕੋਸ਼ਿਸ਼ ਕਰਦੇ ਹਨ।
ਐਸੇ ਲੋਗਨ ਸਿਉਂ ਕਿਆ ਕਹੀਐ, ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿੰਨ ਤੇ ਸਦਾ ਡਰਾਨੇ ਰਹੀਐ ਰਹਾਉ।
ਲੋ ਭਗਤ ਜੀ ਕਹਿੰਦੇ ਨੇ, ਇਹੋ ਜਿਹੇ ਜਿਹੜੇ ਲੋਕ ਨੇ, ਗੁਰੂ ਦੇ ਨਿੰਦਕ ਨੇ, ਮਹਾਂਪੁਰਖਾਂ ਦੇ ਨਿੰਦਕ ਨੇ, ਪੰਥ ਦੇ ਛੇਕੇ ਹੋਏ ਨੇ, ਪੰਥ ਦੁਖੀ ਹਨ, ਇਹੋ ਜਿਹੇ ਲੋਕਾਂ ਨੂੰ ਪਾਈ ਕੀ ਆਖੀਏ, ਜੋ ਵਾਹਿਗੁਰੂ ਪਰਮੇਸ਼ਰ ਨੇ ਵੀ ਭਗਤੀ ਤੋਂ ਬਾਹਰ ਕਰ ਦਿੱਤੇ ਨੇ, ਉਹਨਾਂ ਦੇ ਵਿਰਸੇ ਵਿੱਚ ਭਗਤੀ ਨਹੀਂ ਹੈ, ਨਾ ਉਹ ਪਾਠ ਕਰ ਸਕਦੇ, ਨਾ ਸਿਮਰਨ ਕਰ ਸਕਦੇ, ਨਾ ਕੋਈ ਹੋਰ ਪਰਉਪਕਾਰ ਦਾ ਕੰਮ ਕਰ ਸਕਦੇ ਹਨ, ਤਿੰਨ ਤੇ ਸਦਾ ਡਰਾਨੇ ਰਹੀ ਹੈ, ਇਹੋ ਜਿਹੇ ਲੋਕਾਂ ਤੋਂ ਪਾਈ ਹਮੇਸ਼ਾ ਡਰਦੇ ਰਹਿਣਾ ਚਾਹੀਦਾ ਹੈ।
ਆਪ ਨਾ ਦੇ ਚੁਰੂ ਭਰ ਪਾਨੀ,
ਰਹਾਉ। ਬਸਰਾਮ ਦੇ ਕੇ ਭਗਤ ਜੀ ਅੱਗੇ ਫਰਮਾਉਂਦੇ ਨੇ, ਵੇਖ ਲੋ ਉਹਨਾਂ ਦਾ ਸੁਭਾਅ ਕਿਹੋ ਜਿਹਾ ਹੈ, ਜੇ ਕੋਈ ਪਿਆਸਾ ਉਹਨਾਂ ਦੇ ਕੋਲ ਆ ਜਾਵੇ ਤੇ ਆ ਕੇ ਕਵੇ, ਬਈ ਮੈਨੂੰ ਇੱਕ ਚੁਲੀ ਪਾਣੀ ਦੀ ਦੇ ਦਿਓ, ਆਪਣਾ ਦੇਹ ਚੁਰੂ ਭਰ ਪਾਨੀ, ਆਪ ਤੱਕ ਚੁਲੀ ਭਰ ਕੇ ਵੀ ਪਾਣੀ ਦੀ ਦੇ ਨਹੀਂ ਸਕਦੇ। ਭਾਵ ਮਨ ਦੇ ਵਿੱਚ ਭੋਰਾ ਵੀ ਤਰਸ ਨਹੀਂ, ਭੋਰਾ ਵੀ ਰਹਿਮ ਨਹੀਂ, ਤਿਹ ਨਿੰਦਿਆ ਜੇ ਗੰਗਾ ਨਹੀਂ। ਜੇ ਕੋਈ ਪਰਉਪਕਾਰੀ ਮਹਾਂਪੁਰਖ ਨੇ ਸਦਾ ਵਰਤ ਲਾਇਆ ਹੋਵੇ, ਲੰਗਰ ਚਲਾਇਆ ਹੋਵੇ, ਛਬੀਲ ਲਾਈ ਹੋਵੇ, ਉਹਦੀ ਉਹ ਨਿੰਦਿਆ ਕਰਦੇ ਨੇ। ਤੇ ਨਿੰਦਿਆ ਜੇ ਗੰਗਾ ਨਹੀਂ, ਜਿਸਨੇ ਗੰਗਾ ਲੈ ਆਉਂਦੀ ਹੈ, ਕਿਉਂਕਿ ਗੰਗਾ ਦਾ ਪਾਣੀ ਪਾਪ ਨਾਸ਼ਕ ਵੀ ਮੰਨਿਆ ਤੇ ਗੰਗਾ ਦਾ ਪਾਣੀ ਰੋਗ ਨਾਸ਼ਕ ਵੀ ਮੰਨਿਆ। ਉਹਦਾ ਕਾਰਨ ਇਹ ਹੈ, ਇਸ ਗੰਗਾ ਦੇ ਕਿਨਾਰੇ ਤੇ ਬੈਠ ਕੇ ਰਿਸ਼ੀ ਮੁਨੀ ਭਗਤੀ ਕਰਦੇ ਸਨ। ਇਸ ਲਈ ਹਿੰਦੂ ਲੋਕਾਂ ਨੇ ਗੰਗਾ ਦੇ ਪਾਣੀ ਨੂੰ ਪਾਪ ਨਾਸ਼ਕ ਮੰਨਿਆ। ਦੂਸਰੇ ਪਾਸੇ ਇਹ ਗੰਗਾ ਦਾ ਪਾਣੀ ਪਹਾੜਾਂ ਦੇ ਵਿੱਚੋਂ, ਜੰਗਲਾਂ ਦੇ ਵਿੱਚੋਂ ਦੀ ਹੋ ਕੇ ਆਉਂਦਾ ਹੈ, ਜਿਹੜੀਆਂ ਜੰਗਲੀ ਜੜੀਆਂ ਬੂਟੀਆਂ ਨੇ, ਔਰ ਉਹਨਾਂ ਦਾ ਵੀ ਅਸਰ ਇਹਦੇ ਵਿੱਚ ਖੁਲਿਆ ਹੋਇਆ ਹੈ। ਇਸ ਲਈ ਗੰਗਾ ਦਾ ਪਾਣੀ ਕਈ ਸਿਹਤ ਵਾਸਤੇ ਵੀ ਫਾਇਦੇਮੰਦ ਮੰਨੇ, ਰੋਗ ਨਾਸ਼ਕ ਵੀ ਮੰਨੇ। ਸੋ ਰਹੁ ਵਿਚਾਰ ਲੋ, ਭਗਤ ਜੀ ਕਹਿੰਦੇ ਨੇ ਜਿਸਨੇ ਇਸ ਸੰਸਾਰ ਵਿੱਚ ਗੰਗਾ ਲੈ ਆਂਦੀ, ਉਹਦੀ ਉਹ ਨਿੰਦਿਆ ਕਰਦੇ ਨੇ। ਇੱਥੇ ਬਾਹਰਲੀ ਗੰਗਾ ਤੋਂ ਮੁਰਾਦ ਨਹੀਂ, ਇਹ ਗੰਗਾ ਦੀ ਉਦਾਹਰਣ ਹੈ। ਅਸਲੀ ਇਹਦਾ ਭਾਵ ਇਹ ਹੈ ਵੀ ਜਿਨ੍ਹਾਂ ਨੇ ਸੰਸਾਰ ਦੇ ਵਿੱਚ ਮਹਾਂਪੁਰਖਾਂ ਨੇ ਗੁਰਮਤ ਪ੍ਰਚਾਰ ਦਾ ਐਸਾ ਪ੍ਰਵਾਹ ਚਲਾਇਆ, ਥਾਂ ਥਾਂ ਤੇ ਅੰਮ੍ਰਿਤ ਸੰਚਾਰ ਕੀਤੇ, ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ, ਜਿਨ੍ਹਾਂ ਨੇ ਗੁਰਮਤ ਗਿਆਨ ਦੀ ਗੰਗਾ ਲਿਆਂ ਦੀ, ਐਸੇ ਮਹਾਂਪੁਰਖਾਂ ਦੀ ਉਹ ਨਿੰਦਿਆ ਕਰਦੇ ਨੇ ਤੇ ਆਪ ਕਿਸੇ ਨੂੰ ਚੁਲੀ ਭਰ ਕੇ ਪਾਣੀ ਵੀ ਦੇਣ ਜੋਗੇ ਨਹੀਂ ਹਨ।
ਬੈਠਤ ਉਠਤ ਕੁਟਲਤਾ ਚੱਲ, ਆਪ ਗਏ ਔਰ ਨੂੰ ਕਲ।
ਲੋ ਭਗਤ ਜੀ ਕਹਿੰਦੇ ਨੇ ਇਹੋ ਜਿਹੇ ਉਹ ਲੋਕ ਨੇ, ਬੈਠਦਿਆਂ ਵੀ ਉੱਠਦਿਆਂ ਵੀ ਕੁਟਲਤਾ ਚੱਲ। ਕੁਟਲਤਾ ਦਾ ਅਰਥ ਹੈ ਟੇਢੀਆਂ ਚਾਲਾਂ ਹੀ ਚੱਲਦੇ ਨੇ, ਭਾਵ ਪੁੱਠੀਆਂ ਸੋਚਾਂ ਸੋਚਦੇ ਨੇ। ਜੇ ਕੋਈ ਭਲਾ ਕੰਮ ਵੀ ਕਰ ਰਿਹਾ ਹੁੰਦਾ, ਠੀਕ ਹੈ, ਗੁਰਬਾਣੀ ਦੀ ਕਥਾ ਕਰਨੀ, ਗੁਰਮਤ ਦਾ ਪ੍ਰਚਾਰ ਕਰਨਾ, ਗੁਰਮਤ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣਾ, ਇਹ ਵੀ ਇੱਕ ਮਹਾਨ ਪਰਉਪਕਾਰ ਦਾ ਕੰਮ ਹੈ। ਪਰ ਕੁਝ ਇਹੋ ਜਿਹੇ ਵੀ ਲੋਕ ਨੇ ਜਿਨ੍ਹਾਂ ਨੂੰ ਇਹ ਵੀ ਸਿਖਾਉਂਦਾ ਨਹੀਂ, ਉੱਠਦਿਆਂ ਬਹਿੰਦਿਆਂ ਟੇਢੀਆਂ ਚਾਲਾਂ ਚੱਲਦੇ ਨੇ। ਜੇ ਕੋਈ ਭਲਾ ਕੰਮ ਵੀ ਹੋ ਰਿਹਾ, ਉਹਦੇ ਵਿੱਚ ਵੀ ਟੰਗ ਅੜਾਉਂਦੇ ਨੇ, ਉਹਦੇ ਵਿੱਚ ਵੀ ਵਿਘਨ ਪਾਉਣ ਦੀਆਂ ਕੋਸ਼ਿਸ਼ਾਂ ਕਰਦੇ ਨੇ। ਕਥਾ ਤੇ ਗੁਰਬਾਣੀ ਦੀ ਇੱਕ ਐਸੀ ਅਮੋਲਕ ਦਾਤ ਹੈ, ਕੋਈ ਵੀ ਸੁਣ ਲਵੇ, ਉਹਦੇ ਜੀਵਨ ਦਾ ਸੁਧਾਰ ਹੁੰਦਾ, ਉਹਦੇ ਮਨ ਨੂੰ ਸ਼ਾਂਤੀ ਆਉਂਦੀ ਹੈ। ਪਰ ਉਹ ਕਹਿੰਦੇ ਇਹ ਵੀ ਨਹੀਂ ਹੋਣਾ ਚਾਹੀਦਾ, ਸਾਡੇ ਪੁੱਛੇ ਤੋਂ ਬਿਨਾਂ ਕੋਈ ਗੱਲ ਨਹੀਂ ਹੋਣੀ ਚਾਹੀਦੀ। ਇਸੇ ਲਈ ਉਹਨਾਂ ਦਾ ਸੁਭਾਅ ਹੈ, ਬੈਠਦਿਆਂ ਉੱਠਦਿਆਂ ਕੁਟਲਤਾ ਚੱਲ ਹੈ, ਟੇਢੀਆਂ ਚਾਲਾਂ ਹੀ ਚੱਲਦੇ ਨੇ, ਪੁੱਠੀਆਂ ਸੋਚਾਂ ਸੋਚਦੇ ਨੇ। ਆਪ ਗਏ ਔਰਨ ਹੂੰ ਕੱਲ ਹੈ, ਆਪ ਤਾਂ ਉਹ ਗੁਰੂ ਘਰ ਵੱਲੋਂ ਸੰਗਤ ਵੱਲੋਂ ਗਏ ਗੁਆਤੇ ਹਨ, ਗਏ ਗੁਜਰੇ ਨੇ, ਤੇ ਹੋਰਾਂ ਨੂੰ ਵੀ ਉਹ ਕੱਲ ਹੈ ਦਾ ਅਰਥ ਬਰਬਾਦ ਕਰੀ ਜਾ ਰਹੇ ਨੇ। ਜਿਵੇਂ ਆਪਾਂ ਆਪ ਪੰਜਾਬੀ ਵਿੱਚ ਕਹਿ ਦਿੰਦੇ ਹਾਂ, ਉਹ ਆਪ ਤਾਂ ਉਜੜਿਆ ਹੈ, ਦੂਸਰਿਆਂ ਨੂੰ ਵੀ ਉਜਾੜੀ ਜਾਂਦੇ ਨੇ। ਆਪ ਉਹਨਾਂ ਨੇ ਕਥਾ ਸੁਣਨੀ ਨਹੀਂ, ਹਰ ਜਾ ਸੁਣੈ ਨਾ ਹਰ ਗੁਣ ਗਾਵੈ ਹੈ, ਤੇ ਦੂਜਿਆਂ ਨੂੰ ਵੀ ਰੋਕਦੇ ਨੇ, ਤੁਸੀਂ ਨਹੀਂ ਜਾਣਾ ਉੱਥੇ, ਜਿੱਥੇ ਕਥਾ ਹੋਵੇ ਉੱਥੇ ਨਹੀਂ ਜਾਣਾ। ਇਸ ਤਰ੍ਹਾਂ ਦੇ ਉਹਨਾਂ ਦੇ ਸੁਭਾਅ ਬਣੇ ਹੋਏ ਨੇ। ਆਪ ਗਏ ਔਰਨ ਹੂੰ ਕੱਲ ਹੈ, ਆਪ ਤਾਂ ਗੁਰੂ ਘਰ ਵੱਲੋਂ ਉਹਨਾਂ ਨੂੰ ਮਾਰ ਪਈ ਹੋਈ ਹੈ, ਨਾ ਉਹ ਬਾਣੀ ਸੁਣ ਸਕਦੇ ਨੇ, ਨਾ ਕਥਾ ਸੁਣ ਸਕਦੇ ਨੇ, ਨਾ ਬੈਠ ਕੇ ਕੋਈ ਗੁਰੂ ਦੀ ਗੱਲ ਕਰ ਸਕਦੇ ਨੇ। ਆਪ ਤਾਂ ਗਏ ਗੁਜਰੇ ਨੇ, ਤੇ ਹੋਰਾਂ ਨੂੰ ਵੀ ਉਹ ਬਰਬਾਦ ਕਰੀ ਜਾਂਦੇ ਹਨ।